दिवस प्रतीकत आएगो दसवीं आदत वार गन मसंद कर शीघ्रता संगत संग हजार।
वाहिगुरु जी का खालसा वाहिगुरु जी की फतेह। तो सुल्तान कहा हो मियां तेरी कबल बड़ाई जो तू देहे सो कहा स्वामी मैं मूर्ख कहन न जाई तेरे गुण गावा देहे बुझाई जैसे सच मैं रहूं रजाई। पतत पावन भगत वचल कृपा रधान अनाथ नाथ जगत गुरु धन धन श्री गुरु ग्रंथ साहिब सच्चे पातशाह जी महाराज गुरुदेव के पावन पवित्र चरण कमलों च सजे हुए संध्या वेले दे दीवाना च जुड़ बैठे गुरु का खास रूप सतगुरां दे परम प्यार च परोती हुई गुरु रंग तिरंगी हुई गुरु खालसा साध संगत वड़े भाग हैं जिनके भाग बड़े हैं भाई तिन साधु संग मुख जुरे नेता प्रति गुरु चरणा च जुड़ के एकत्र होके सतगुरु जी का पावन पवित्र इतिहास मेरी पीरी दे मालक सतगुरु पांच प्याले पांच पीर छठम पीर बैठा गुरभारी अर्जन काया पलटकै मूर्त हर गोबिंद सवारी चली पीढ़ी सोढ़ियां रूप दिखावन वारो वारी दल भंजन गुरसूरमा वड जोधा गोपर उपकारी देन दुनी दा पातशाह 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 अडोला ऐसे सतगुरु श्री गुरु हरगोबिंद साहिब जी महाराज जी की पवित्र पावन कथा आप जी सरवण कर रहे हो। छेवें पातशाह धन गुरु हरगोबिंद साहिब जी महाराज जी ने हुक्मनामे जारी किए हैं देशा प्रदेशा में जिथे जिथे गुरु कियां संगतां वसदियां ने हुक्मनामे भेजे ने कि भाई गुरु साहब के दर्शन करन वास्ते गुरु दरबार च हाजिर होवो और जिन्हें दर्शन करन वास्ते आना है वो चंगे वधिया घोड़े चंगे वधिया हथियार शस्त्र लैके आओ। मसंदा नूं भी हुक्मनामे जारी होए ने बहुत सारिया संगतां ने गुरसिखां ने दसवंध की माया दे नाल चंगे घोड़े वधिया शस्त्र अस्त्र खरीदे ने मसंदा की अगवाई विच चारा दिशावां तो संगतां चल के सतगुरां दे दर्शन करन वास्ते श्री अमृतसर साहब पहुंच रही ने। इधर छेवें पातशाह जी महाराज जी ने बाबा बुढ़ा साहब जी नाल सम्मत करके विचार करके सचखंड श्री हरिमंदर साहब के बिल्कुल सामने दर्शनी ड्योढ़ी के सामने जगह की चोण की है हुक्म किया आप अपने हथी हेट रख के आख्या कि इत्थे कुचा तख्त बनाओ दर्शनी ड्योढ़ी के बराबर उच्चा तख्त होवे उत्थे तख्त ते बैठ के संगतां नूं असीं दर्शन दिया करांगे। गुरु के हुक्म की पालना करदिआं जिन्ने सेवादार मसंद सन तख्त की रचना कराउण लगे हुण दिन मुकर्र कीता कि किस दिन तख्त ते बैठ के राज दा तिलक होना है वो राज तिलक वास्ते मेरी पीरी दे शस्त्र धारण करन वास्ते दिन मुकर्र कीता है आषाढ़ सुधी दशमी दा। आषाढ़ सुधी दसवीं ऐतवार का दिन मुकर्र किया गया है जिस दिन सतगुरु सच्चे पातशाह जी महाराज जी ने तख्त से विराजमान होना है और सरबत माई भाई गुरसिखा दर्शन दे के निहाल करना है वो तैयारियां कीतियां जा रही ने बड़े सोहने शस्त्र सतगुरां वास्ते तैयार किए गए ने बड़ी सुंदर पोशाक गुरु साहब वास्ते पहनण लई तैयार की गई है बड़े सोहने गहने हथां विच सतगुरां ने बड़े सुंदर कड़े पाए हुए ने सोने दे कड़े ने जिन्हां दे विच बड़े कीमती नग हीरे लाल जड़े हुए शीश ते जगह है तलगी है اور اس جگہ تے کلگی وچ بھی بڑے سندر قیمتی موتی تے ہیرے جڑے ہوئے. ستگرو سچے پاتشاہ جی مہاراج جی دی بادشاہی پوشاک تیار ہوئی ہے. تو اس پرکار نال ساریاں تیاریاں کیتیاں جا رہی نے. بےنت سنگت اکتر ہو کے گرو صاحب دے تخت تے براجن دے دن مہاراج جی دے درشن کرن واسطے سری امرتسر صاحب پہنچ رہے نے. کوئی شستر لیا رہا ہے, کوئی کرپان لیا رہا ہے, کوئی بڑی ودیا برچی تیار کر کے لیا رہا ہے, کوئی ٹال لے کے آ رہا ہے, کوئی بندوق لے کے آ رہا ہے, کوئی تمنچا لے کے آ رہا ہے. اسی طرح کوئی ودیا ودیا قسم کے گھوڑے, کوئی سندھی نسل کے گھوڑے نے, کوئی عربی نسل کے گھوڑے نے, تو کچھ دیسی گھوڑے ہیں. اس پرکار گھوڑیا دیا بھی اگو وکھو وکھری قسم نے, کوئی ابلک لے کے آ رہا ہے. تو اس پرکار نال وکھو وکھرے بڑے چنچل گھوڑے ستگرو چھویں پاتشاہ جی دے چرنا چ پیٹ کرن واسطے لیاندے جا رہے نے. جس پرکار نال ستگرو جی سری تخت تے اکال تخت صاحب تے براجمان ہوئے نے, سنگتاں نوں درشن دے رہے نے, میری پیری دیاں تیگاں ستگرو جی دھارن کر رہے نے. آؤ سموہ مائی بھائی چھویں پاتشاہ گرو ہرگوبند صاحب جی دے چرنا دا دھیان اپنے ہردیاں چ دھارن کرو. ستگراں دا پاون پوتر اتہاس سربن کرن تو پہلا گرو چرنا وچ حاضری لواؤ. آخو جی ستنام شری ستنام شری
واہ گرو صاحب جیو دوہرا دیوس پرتیکت آئے گ دسمی عادت وار.
اس دن دی اڈیق کیتی جا رہی سی جس دن مہاراج سچے پاتشاہ جی نے سری اکال تخت صاحب تے براجنا ہے, اکال تخت صاحب تے بیٹھ کے سنگتاں نوں درشن دینے نے. اس دن دی اڈیق ساری سنگت کر رہی سی, آخر کار اڈیق دیا او دن آ گیا. آسار سدھی دسمی دا دن ایتوار دا دن آ گیا ہے.
گن مسند کر شیگرتا سنگت سنگ ہزار.
سارے مسند کوئی اتر تو کوئی دکھن تو پورب تو پچھم تو چارا دشاواں تو ہزاراں دی گنتی چ سنگتاں نوں پریر کے بہت سارے مسند لے کے آ رہے نے. انہاں ساریاں سنگتاں دی گرسکھاں دی اگوائی وہ مسند کر کے لے کے آ رہے نے. ہزاراں سنگتاں نوں پریر کے مہاراج جی دے درشن کرن واسطے لیا رہے ہن.
او پئی چلو تکھے اتشا وسالا جت کت تے آئے تت کالا.
ساریاں سنگتاں بہت سارے سکھ چل کے آ رہے نے. سب دے من چ بڑا بھاری اتشاہ, ایک دوجے نو پریردیا کہندے بھائی چھتی چلو. چل کے مہاراج چھویں پاتشاہ شری گرو ہرگوبند صاحب دے درشن کریے. ایدا بڑے بھاری اتشاہ نو ہردے چ دھارن کر کے جدروں کدروں بہت ساریاں سنگتاں تاپ تال بڑی چھتی نال آ رہی ہن.
انک بھانت کے لیے اکوڑا
پرکار دیاں بڑیاں سندر پٹاواں ستگراں دے چرنا وچ پیٹ کرن واسطے بڑیاں بڑیاں سندر وستواں قیمتی پدارتھ لے کے آ رہے ہن.
چون رشتے چل گل پور اورا
چارے دشاواں تو گرو نگری وچ شری امرتسر صاحب نگر وچ پرویش کر رہے نے سکھ. کوئی پورب تو سنگت آئی ہے, کوئی پچھم تو سنگت آئی ہے, دکھن تو اتر تو جموں تو بلخ بخارے تک دیا سنگتاں چل کے آئیاں نے. اور ساریاں سنگتاں سری امرتسر صاحب دا جو مکھ دروازہ ہے اس دروازے راہی گرو نگری چ پرویش کر رہے نے.
بڑے سدا سر درشن پاوا
گرو نگری چ پرویش کر کے آ کے سری امرتسر صاحب ستگرو گرو رامداس صاحب دے پاون استھان گرو صاحب جی دے پوتر پاون دھام گرو پاون پوتر سروور دے درشن آ کے گرو کے سکھ کردے ہن.
مجھے کیرتن سنیا رکھاو
آ کے سری امرتسر سروور وچ اشنان کردے نے. جس سروور دے اشنان دا مہاتم بہت بڑا ہے رامداس سروور نہاتے سب اترے پاپ کماتے ऐसे पावन पवित्र सरोवर विच हर हां नानक कसम लजाए नहाया रामदास सर। ऐसे पवित्र पावन सरोवर दे विच आके गुरसिख इशनान करदे ने, इशनान करके फिर सतखंड श्री हरिमंदर साहब दरबार साहब हाजरी भरदे ने, जिथे गुरबाणी दे कीर्तन दीआं छैबरां हर वक्त लगियां रहिंदियां। गुरबाणी दे कीर्तनीए बड़े प्यार दे नाल सुंदर ढंग नाल गुरबाणी दा कीर्तन करदे ने, गुरु के सिख बड़े प्यार सत्कार नाल कीर्तन सुनदे हन।
संगत मिली आन समदाए,
सारियां संगतां दा इकट्ठ होया, क्योंकि महाराज जी ने जोड़ मेले दा दिन मुकर्र कीता होया सी, असार सुदी दसवीं ऐतवार दा दिन मुकर्र कीता होया सी, जिस दिन महाराज जी ने अकाल तख्त साहब ते बिराजना सी, अकाल तख्त साहब ते बैठना सी, इस करके उस दिन नू मुख रखदिया बहुत सारियां संगतां बहुत सारे सिख श्री दरबार साहब आके एकत्र होए हन।
जय जयकार करें बोलथाए,
जिथे भी गुरु के सिख आण के एकत्र होए ने, हर एक सिख दी रसना ते जय जयकार दा नाद है। हर एक सिख कहिंदा छेवें पातशाह जी आप जी दी जय जयकार है, जय जयकार है, हर हर पासे हर दिशा तो जय जयकार दी आवाज सुनदी है।
चौंदिश परे सुदा सर डेरे,
सर साहब दे चारे पासे संगतां दे डेरे लग गए ने। अज वांगू सरावां नहीं सी हुंदियां, अज वांगू रहायश दे प्रबंध नहीं सन होया करदे। उदो जिथे किसे नूं जगह मिलदी उन्हां ने अपने तंबू ला लैणे, कनातां ताण लैणियां। उदो इन्नी वसदी हुई संघनी वसों भी नहीं सी आले दुआले, दूर दूर तक जंगल दा ही इलाका सी। इस करके श्री अमृतसर साहब दे चारे पासे जिथे जिथे गुरु की संगतां नूं जगह मिली है, थां मिली है, सब ने आपो अपने डेरे ताण लै ने, तंबू ला ले, कनातां ताण लईआं हन।
दर्शन हित चित चौंत बडे,
अगले मन विच गुरु साहब दे दर्शनां दा चाओ है, गुरु साहब जी दे दर्शनां दा उमाऊ है कि महाराज जी दे दर्शन करिए, ऐसा चाओ अपने हिरदे च सारिआं ने रखिआ होया है।
जाम जामनी ते गुर जागे,
सतगुरु जी जदों दसवीं दा दिन आया है, एतवार दा दिन है, असार सुदी दसवीं दा दिहाड़ा है, जिस दिन महाराज जी ने श्री अकाल तख्त साहब ते बिराजना सी, उस दिन अमृत वेले पैर रात रहिंदिआं धन श्री गुरु हरगोबिंद साहब सच्चे पातशाह जी महाराज जी जागे हन।
सोचा चार कर्म तब लागे,
गुरां ने सोचा चार कीता, शरीर दी सुच किरिया कीती है, भली प्रकार नाल दातन कुरला कीता है,
घर शनान को आसन मारे,
फिर महाराज जी ने इशनान कीता है, इशनान पान करके सोहणे स्वच्छ वस्त्र शरीर ते धारण करके महाराज जी आसन ते बैठ गए ने, चौंकड़ा मार के पद्म आसन ला के बैठ गए हन।
इस रूप में बीती चित धारे,
आसन लगा के सतगुरु जी चौंकड़ा मारिया, पद्म आसन ते बैठे ने, अपने निज स्वरूप विच सतगुरां ने अपनी बिरती नूं टिकाया, जिन्हों अपने स्वरूप दे ध्यान परायण होना कहिंदे ने। सतगुरां दा स्वरूप की है? ब्रह्म स्वरूप है छेवें पातशाह दा। अपने उसे ब्रह्म स्वरूप दे विच सतगुरां ने अपनी बिरती नूं टिकाया है, समाधि विच जा सतगुरु सच्चे पातशाह जी महाराज जी टिके हन।
टिके सच दा आनंद मजारे,
सदा सच दा आनंद स्वरूप है, सत चेतन आनंद स्वरूप है, उस सत चेतन आनंद स्वरूप दे विच सतगुरु जी ने अपने सुरती नूं टिकाया है, अपना ध्यान महाराज जी दे सत चेतन आनंद स्वरूप दे विच जोड़िया है। जदों तक दिन नहीं चढ़िया उदों तक महाराज अपनी आत्मा दा सुख मानदे रहे, आत्मक आनंद दी अवस्था दा सुख, समाधि दी अवस्था दा सुख दिन चढ़दिया तक सतगुरु सच्चे पातशाह जी महाराज जी मानदे रहे।
उदय भयो दिन कर जिस काले, पहरे जामा जिस गल पाले,
जदों दिन चढ़िया दिन उदय होया उस वक्त सतगुरु सच्चे पातशाह जी महाराज जी ने अपने शरीर दे उत्ते बड़ा सुंदर जामा धारण कीता है, ऐसा जामा जिहदियां कई कलियां सन, कई कलियां वाला जामा चोला ਉਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤਾ ਹੈ।
ਛਬੂਸ਼ਨੀ ਕਸੀਸ ਪਰ ਧਾਰੇ,
ਸੋਹਣੀ ਛਬੀ ਵਾਲੀ ਕ੍ਰਾਂਤੀ ਵਾਲੀ ਸ਼ਨੀਕ ਕਹਿੰਦੇ ਨੇ ਦਸਤਾਰ ਨੂੰ, ਬੜੀ ਸੋਹਣੀ ਦਸਤਾਰ, महाराज छेवें पातशाह जी ने अपने सीस ते सजाई है, बड़ा सोहना दस्तारा सीस ते धारण किया है। दस्तार दे उत्ते सतगुरां ने जगा बधी है, क्योंकि जगह दे उत्ते कलगी लगती है, तो सतगुरां ने दस्तार दे उपर फिर जगा बधी है। एहो जी सुंदर जगह, जिस जगह दे विच बड़े कीमती लाल हीरियां दियां कोरा जड़ियां होईयां ने।
कलगी मुक्ता दुच उजाला
साहब, सच्चे पातशाह जी ने जगह सजा के विच कलगी सजाई है। छेवें पातशाह ने बड़ी सुंदर कलगी अपने सीस ते सजाई है। उस कलगी दे नाल खालसा जी मोतियां दे लड़े हुए गुच्छे जड़े ने ओ लटक रहे ने, मोतियां दे गुच्छे नाल लटक दे चमक रहे हन।
मुख मंडल पर कुंडल चाला,
उरां दा मुख मंडल बड़ी क्रांति वाला है, बड़ा सुंदर स्वरूप है छेवें पातशाह जी महाराज जी दा।
माल विशाल सुताल जे मुक्ता,
हल दे विच सतगुरां ने बड़ी सोहनी माला जेड़ी सुचे मोतियां दी माला सी, ओ माला महाराज जी ने अपने गल च धारण कीती, छाती ते सतगुरां दे माला प्रकाश रही है, बड़ी सुंदर चमकदी हुई माला नजर आ रही है।
सबजे हीरन चार सुयुक्ता,
जिन्हां विच बड़े बड़े कीमती सबज हीरे बड़े सुंदर मोती लाल जगह विच कलगी विच गल विच पाई जड़ी माला, उहदे विच भी बड़े कीमती सबज पन्ने जड़े हुए ने।
नवरत्ने पैर पछब पाए,
नौ रत्ना सन, नौ रत्ना दे परोए हुए बहूटे जिन्हां नूं अंगद भी कहिंदे ने, बहूटे भी कहिंदे ने, ओह डोलियां नाल बंधे ने सतगुरां ने। डोलियां दे नाले भी बादशाही ठाठ दा इक चिन्ह सी, डोलियां दे नाल ओह अंगद बहूटे बंधे ने, नौ रत्न ने उहनां बहूटियां विच लगे हुए।
जन ना वगरै तिसके मिस आए,
कहिंदे मानो नौ रत्न नहीं ओह नौ ग्रह ने, ते नौ ग्रह छेवें पातशाह गुरु हरगोबिंद साहब नूं पूजण वास्ते आए होण। ओह नौ रत्न नहीं नौ ग्रह ने, क्योंकि नौ ग्रह मन्ने ने धरती तों इलावा। कहिंदे इह जिहड़े नौ ग्रह ने मानो ओह पूजण वास्ते आए ने बहाना बना के।
अंगद सुंदर शोभत जार,
सोहणे अंगद बहूटे महाराज सच्ची पातशाह जी दियां डोलियां दे नाल बाहां दे नाल बद्दे जाहर हो के प्रकाशित हो के शोभ रहे हन।
जबर जेब जिन जड़े जवाहर,
बड़े कीमती जबर जेब जवाहर जड़े हुए हन।
कंकन कंचन के खरे खचीरे,
फिर सतगुरां दे हत्थां विच कड़े एवो जे सुंदर कड़े जिहड़े सोने दी धात दे बने हुए, स्वर्ण दे सोने दे बने कड़े, उन्हां कड़ियां दे विच फिर हीरे खचे हुए, उन्हां कड़ियां विच बड़े कीमती नग जड़े हुए, बड़े सोहने लाल जड़े हुए उन्हां हीरियां विच।
आप छलाए ने छब गंभीरे,
अज दे हत्थां दियां सोहणियां उंगलियां विच छापां भी शोभ रहियां ने, छले उन्हां छापां विच भी बड़े बड़े सोहने नग जड़े हुए सुंदर लग रहे ने।
इन सतगुर शोभत शुभ अंग,
सतगुरां दे सारे शरीर दे अंग शोभनीक हो रहे ने, बड़े सुंदर आभूकना सहित गहणियां सहित सतगुरां दा सारा शरीर अलंकृत हो रहा है।
वस्त्र विभूषण उत्तम संग,
सुंदर वस्त्र गहने महाराज सच्चे पातशाह जी ने अपने शरीर ते धारण कीते हुए ने, जिन्ने गहने ने उन्हां विच जिहड़ियां किस्मां दे नग हीरे मोती जड़े ओह भी बड़े उत्तम किस्म दे हन।
गयो मेवरो संगत सारे,
इन्ने नूं जदों सतगुरु जी ने इधर तैयारी कीती, उधर मेवड़ा सिख जिथे जिथे संगतां सन, क्योंकि संगतां दे डेरियां विच खबर भेजनी सी, अजकल तां अनाउंसमेंटां हो जांदियां स्पीकरां दे साधन ने, उदों जिथे जिथे संगतां दे डेरे हुंदे सी उत्थे मेवड़े भेजे जांदे सन, जां तां जो सारी संगत नूं संबोधन करके दस्या जा सके कि गुरु साहब दा दरबार सजण लगा, आ के सारी संगत दर्शन कर लवे। इस करके जिहड़े मेवड़े हन ओह जिथे जिथे संगतां दे डेरे सन, जिथे जिथे गुरसिखां दे डेरे हन, उथे मेवड़े ने जा के सारी संगत नूं दस्या है।
लियो दर्शन सुदकी न तारे,
आके दस्या मेवड़िया ने के भाई सतगुरु सच्ची पातशाह जी महाराज जी दा दरबार सज चुका है, सरबत मारी भाई गुरु दरबार च हाजरी भरो, اور آ کے مہارا چھویں پاتشاہ گرو ہرگوبند صاحب جی دے درشن کرو
چوک درشنی تور اگارے پہنچو تے سگرے نر نارے
دربار کتھے لگنا ہے دیوان کتھے سجنا ہے او جگہ بھی میوڑے نے دسی ہے کہ اج جڑا دیوان سجنا ہے وہ درشنی ڈوڑی دے سامنے جڑا چوک ہے کیونکہ چوک والی جگہ ہے نا اکال تخت صاحب اسے چوک بن جاندا ہے اس کر کے کہندے بھائی درشنی ڈوڑی دے سامنے جڑی چوک والی جگہ بھاو سری اکال تخت صاحب والی جگہ ہے ستھان ہے اتھے ستگراں دا دربار سجے گا اتھے ہر ایک مائی بھائی پہنچو اپنی پٹاوا لے کے اور چل کے مہاراج جی دے درشن کرو ہر ایک نر ناری گرو صاحب دے دربار وچ حاضری بھر کے گرو جی دے درشن کرو
ست گور درسو بچت پاو جو آمی گر کار چڑھاو
اور آ کے ستگراں دے درشن کرو جو من وچ بانچھا کرو گے اوہی تہانوں پراپت ہوئے گا جو کامنا کرو گے تہاڈی کامنا پوری کرن گے ستگرو اور جو جو پٹاوا لے کے آئے ہو جو جو گرو کی کار لے کے آئے ہو وہ چل کے ستگراں دے چرناں وچ چڑھا کے مہاراج جی دیاں خوشیاں پراپت کرو
سن سن سنگت کر چت چاؤ
سن سن کے سنگتاں نے بڑے چاؤ نال جدو میوڑے کولو سنیا کہ اج درشنی ڈیوڑی دے سامنے سری اکال تخت صاحب دی سرجنا جتھے ہو چکی ہے اتھے ستگراں نے دیوان سجا کے درشن دینے نے سن سن کے سنگتاں دے اندر چونپ جاگی ہے چاؤ جاگیا ہے
بستر بیبوکن پیر
چواؤ سونے بستر سونے گہنے سونے شریر تے بستر شستر تارد کر کے گرو کے سکھ پیار پر پیار ہو کے مہاراج جی دے دربار چون لگے دے
سگرے آئے چرے تس تھان چاہت دے درس گل آن
سنگتاں آ کے ٹیک گئیاں سری اکال تخت صاحب کول بڑا بڑا دیوان سجیا کھلی جگہ سی چارے پاسے بہت ساری سنگتاں دا پروا اکٹھ ہویا سری اکال تخت صاحب تے اسار سدھی دسمی اتوار والے دن بڑے بڑے پاری اس اکٹھ وچ سنگتاں حاضر ہوئیاں نے اڈیق کر رہے نے ہن گرو کے سکھ کہ ستگرو جی آ کے درشن دین گے خالسا جی پراتن سمیاں دی مریادا سی کہ پہلا ستگرو جی دربار چ نہیں سن آؤں پہلا سنگت دربار وچ آ کے سجدی سی بعد وچ ستگرو جی دربار چا کے سنگتاں نوں درشن دیندے سن مریادا ہے راجا پہلا سبھا چا کے نہیں بیٹھدا پہلا سبھا سج جاندی ہے پھر راجا بعد وچ سبھا وچ آ کے سبھا نوں درشن دیندا ہے اسی طرح مریادا ہرمندر صاحب دربار صاحب پہلا سبھا سج جاندی ہے دیوان سج جاندا ہے کیرتن ہون لگ پیندا ہے گرو گرنتھ صاحب جی دا پرکاش بعد وچ ہوندا ہے اس پاون استھان تے بھی یہی مریادا ہے سو کہن تو بھاو کہ ستگراں دا دربار پہلا سج چکا ہے بہت ساریاں سنگتاں آ کے گرو صاحب دے دیوان وچ جڑ کے بیٹھیاں نے
اتنے میں شری ہر گوبند آئے بن کے چھل بلند
اور اڈیق کر رہے نے گرو کے سکھ دربار چ بیٹھے کہ چھویں پاتشاہ آن تے آ کے سانو درشن دین اسی انہاں دے دیدار پرسیے تے جدو سنگت اڈیق کر رہی سی اینے نو مہاراج چھویں پاتشاہ میری پیری دے مال کچی لمی ڈیل بڑا سندر قد کاٹھی بڑا سونا سروپ چھیل بلند بن کے مہاراج سچی پاتشاہ دھن گرو ہرگوبند صاحب جی سجے ہوئے سنگتاں دے دربار وچ سری اکال تخت صاحب والے پاون ستھان تے چل کے آئے نے
سکھن چک چکور کے چند دن کر منو بدن اربند
سانو سکھان دیاں اکھاں چکور بن گئی نے چکور تے گرو ہرگوبند صاحب دا مکھڑا چندرما ہے چندرما نو ویکھ کے جویں چکورا کھڑدیاں نے کہندے جویں کمل دے پھل سورج نو ویکھ کے کھڑدے نے ایڈا چھویں پاتشاہ دے درشن کر کے گرسکھاں دے چہرے کمل دے پھلا سمان کھڑ گئے ہن
جس چاترک کے کن مانند
چاترک ببیہا پیاسا ہو کے اڑیکاں کردا ہے کہ اونوں سوانتی بوندی ملے تے اونوں اچانک سوانتی بوند مل جائے تے ببیہا خوش ہو جاندا ہے ایڈا جننے گرو کے سکھ نے چاترک وانگوں ਬਬੀਹੇ ਦੇ ਸਮਾਨ ਉਡੀਕ ਕਰ ਰਹੇ ਸਨ ਗੁਰੂ ਦਰਸ਼ਨਾਂ ਦੀ ਸਵਾਤੀ ਬੂੰਦ ਦੀ। ਅਚਾਨਕ ਗੁਰੂ ਦਰਸ਼ਨਾਂ ਦੀ ਸਵਾਤ ਬੂੰਦ ਆ ਮਿਲੀ ਹੈ ਤੇ ਸਾਰੇ ਗੁਰਸਿੱਖਾਂ ਅੰਦਰ ਚਾਉ ਤੇ ਵਿਗਾਸ ਖੇੜਾ ਪੈਦਾ ਹੋਇਆ ਹੈ।
ਬੰਦਤ ਕਰ ਬੰਦੇ ਨਰ ਬ੍ਰਿੰਦ,
ਗੁਰੂ ਜੀ ਆਏ ਸਾਰਿਆਂ ਦੇ ਹੱਥ ਜੁੜ ਗਏ। ਗੁਰੂ ਹਰਗੋਬਿੰਦ ਸਾਹਿਬ ਦਾ ਜਾਹੋ ਜਲਾਲ ਇਤਨਾ, ਸਰੀਰ ਦਾ ਪ੍ਰਤਾਪ ਇਤਨਾ, ਚਿਹਰੇ ਦੀ ਕ੍ਰਾਂਤੀ ਇਤਨੀ ਹੈ ਕਿ ਜਿਹੜਾ ਵੀ ਵੇਖਦਾ ਸਿਰ ਝੁਕ ਜਾਂਦਾ ਹੈ ਤੇ ਹੱਥ ਜੁੜ ਜਾਂਦੇ ਹਨ।
ਫਰਸ਼ ਮਿਸਾਲ ਭਇਓ ਰੰਗਦਾਰ,
ਰੰਗਦਾਰ ਫਰਸ਼ ਗਲੀਚੇ ਗੁਰੂ ਦਰਬਾਰ ਵਿਚ ਵਿਛੇ ਹੋਏ ਨੇ ਸੰਗਤਾਂ ਦੇ ਬੈਠਣ ਵਾਸਤੇ, ਜਿੱਥੇ ਗੁਰੂ ਕੇ ਸਿੱਖਾਂ ਨੇ ਬੈਠਣਾ। ਬੜੇ ਬੜੇ ਸੋਹਣੇ ਗਿਲਮ ਗਲੀਚੇ ਫਰਸ਼ ਰੰਗਦਾਰ ਵਿਛੇ ਹੋਏ ਨੇ।
ਗੁਰ ਕੋ ਰਚਿਓ ਸਿੰਘਾਸਨ ਚਾਰੂ,
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਮਹਾਰਾਜ ਜੀ ਦਾ ਬੜਾ ਸੁੰਦਰ ਸਿੰਘਾਸਨ ਰਚਿਆ ਹੋਇਆ, ਜਿੱਥੇ ਆ ਕੇ ਸਤਿਗੁਰਾਂ ਨੇ ਬੈਠਣਾ। ਮਹਾਰਾਜ ਜੀ ਦੇ ਬੈਠਣ ਤੋਂ ਪਹਿਲਾਂ ਸਿੰਘਾਸਨ ਬੜਾ ਸੁੰਦਰ ਸਜਾਇਆ ਗਿਆ, ਬੜਾ ਸੋਹਣਾ ਚੰਦਵਾ ਉੱਪਰ ਤਾਣਿਆ ਹੋਇਆ, ਮਹਾਰਾਜ ਜੀ ਦਾ ਸੁੰਦਰ ਤਖ਼ਤ ਸਜਾਇਆ ਹੋਇਆ ਹੈ।
ਸਤਿਗੁਰੂ
ਸੱਚੇ ਪਾਤਸ਼ਾਹ ਜੀ ਆਏ ਨੇ ਸਿੰਘਾਸਨ ਤੇ, ਸਤਿਗੁਰਾਂ ਦੇ ਸੱਜੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਨੇ, ਖੱਬੇ ਪਾਸੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ,
ਅਪਰ ਮਸੰਦ ਸਿੱਖ ਚਮੰਗਾਰੇ,
ਹੋਰ ਬਹੁਤ ਸਾਰੇ ਗੁਰੂ ਘਰ ਦੇ ਜਿਹੜੇ ਮੁਖੀ ਮਸੰਦ ਸਨ, ਜਿਨ੍ਹਾਂ ਨੇ ਗੁਰੂ ਘਰ ਦੀਆਂ ਸੇਵਾਵਾਂ ਵਿਚ ਯੋਗਦਾਨ ਪਾਇਆ ਜਾਂ ਪਾ ਰਹੇ ਨੇ, ਉਹ ਬਹੁਤ ਸਾਰੇ ਮਸੰਦ ਸਿੱਖਾਂ ਦਾ ਸਮੁਦਾਇ ਉਹ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਆਲੇ ਦੁਆਲੇ ਹੈ।
ਨਿਜ ਮਹਿਲਾਂ ਤੇ ਚੱਲ ਕਰ ਆਏ, ਔਰ ਦਰਸ਼ਨੀ ਸੀਸ ਨਿਵਾਰੇ,
ਆਪਣੇ ਮਹਿਲਾਂ ਤੋਂ ਜਿੱਥੇ ਗੁਰੂ ਕੇ ਮਹਿਲ ਨੇ, ਸਤਿਗੁਰਾਂ ਦਾ ਪਾਵਨ ਸਥਾਨ, ਇੱਥੇ ਸਤਿਗੁਰਾਂ ਦੀ ਰਹਿਸ਼ ਹੋਇਆ ਕਰਦੀ ਸੀ, ਉਥੋਂ ਗੁਰੂ ਕੇ ਮਹਿਲਾਂ ਤੋਂ ਮਹਾਰਾਜ ਜੀ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਨੇ। ਅਕਾਲ ਤਖ਼ਤ ਸਾਹਿਬ ਤੇ ਜਾਣ ਤੋਂ ਪਹਿਲਾਂ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਪਹਿਲਾਂ ਦਰਸ਼ਨੀ ਜੋੜੀ ਤੇ ਮੱਥਾ ਟੇਕਿਆ। ਦਰਸ਼ਨੀ ਜੋੜੀ ਤੇ ਆ ਕੇ ਸਤਿਗੁਰਾਂ ਨੇ ਪਹਿਲਾਂ ਨਮਸਕਾਰ ਕੀਤੀ ਹੈ।
ਪੁੰਨ ਹਰਿਮੰਦਰ ਸੁੰਦਰ ਗਏ,
ਫਿਰ ਸਤਿਗੁਰੂ ਜੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਚ ਜਾ ਕੇ ਹਾਜ਼ਰੀ ਭਰੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਨਮਸਕਾਰ ਕੀਤੀ ਹੈ।
ਦਰਬਾਰ
ਸਾਹਿਬ ਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਮੱਥਾ ਟੇਕਿਆ। ਬੜੇ ਪਿਆਰ ਅਦਬ ਸਤਿਕਾਰ ਨਾਲ ਮਹਾਰਾਜ ਜੀ ਦੇ ਵੰਦਨਾ ਕੀਤੀ ਹੈ।
ਮੈਂ ਪ੍ਰਦਕਸ਼ਣ ਕਰ ਚੱਲ ਆਏ,
ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕੀਤੀਆਂ ਨੇ ਸਤਿਗੁਰਾਂ ਨੇ ਤੇ ਪਰਿਕਰਮਾ ਕਰਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਵਾਪਸ ਜਿੱਥੇ ਸ੍ਰੀ ਅਕਾਲ ਬੂੰਗਾ ਸ੍ਰੀ ਅਕਾਲ ਤਖ਼ਤ ਸਾਹਿਬ ਰਚਿਆ ਹੋਇਆ ਹੈ, ਜਿੱਥੇ ਅੱਜ ਸਤਿਗੁਰਾਂ ਨੇ ਪਹਿਲੀ ਵਾਰ ਦੀਵਾਨ ਸਜਾਉਣਾ ਹੈ, ਉਸ ਪਾਵਨ ਸ੍ਰੀ ਅਕਾਲ ਬੂੰਗੇ ਵੱਲ ਸਤਿਗੁਰੂ ਜੀ ਵਧੇ ਹਨ।
ਥਲ ਅਕਾਲ ਬੂੰਗੇ ਚਿਤ ਪਾਏ,
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਕਾਲ ਬੂੰਗੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਟਿਕੇ ਹਨ।
ਆਨ ਸਿੰਘਾਸਨ ਚਾਰ,
ਬੜਾ ਸੁੰਦਰ ਤਖ਼ਤ ਮਹਾਰਾਜ ਛੇਵੇਂ ਪਾਤਸ਼ਾਹ ਦਾ ਲੱਗਾ ਹੋਇਆ ਤੇ ਦੇਨ ਦੁਨੀਆਂ ਦੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਸਜੇ ਹੋਏ ਸੋਹਣੇ ਸੁੰਦਰ ਸਿੰਘਾਸਨ ਤੇ ਆੜ ਕੇ ਬੈਠੇ ਨੇ, ਬੈਠ ਕੇ ਮਹਾਰਾਜ ਸੋਹਣੇ ਸਿੰਘਾਸਣਾ ਉੱਤੇ
ਸ੍ਰੀ ਮੁਖ ਆਏ ਸਕੀਨ ਉਚਾਰੂ,
ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇਣ ਲੱਗੇ। ਉੱਚਾ ਸਿੰਘਾਸਣ ਸੀ, ਦਰਸ਼ਨੀ ਜੋੜੀ ਦੇ ਬਰਾਬਰ ਤਖ਼ਤ ਸਾਹਿਬ ਦੀ ਰਚਨਾ ਕੀਤੀ ਗਈ ਸੀ, ਉੱਥੇ ਸਤਿਗੁਰੂ ਜੀ ਆ ਕੇ ਬੈਠੇ ਨੇ। ਬਾਦਸ਼ਾਹੀ ਠਾਠ ਨਾਲ ਜਾਹੋ ਜਲਾਲ ਨਾਲ ਸਤਿਗੁਰਾਂ ਦਾ ਦੀਵਾਨ ਸਜਿਆ, ਚੋਬਦਾਰ ਸਤਿਗੁਰਾਂ ਦੇ ਸਾਹਮਣੇ ਖੜੇ ਨੇ। ਤਖ਼ਤ ਤੇ ਬੈਠਦਿਆਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ, ਆਪਣੇ ਮੁਖੋਂ ਸਤਿਗੁਰਾਂ ਨੇ ਹੁਕਮ ਕੀਤਾ ਹੈ,
ਭਾਈ
ਸਿੱਖੋ ਜਾਓ ਸਾਡੇ ਸ਼ਸਤਰ ਲੈ ਕੇ ਆਓ, ਜਿਹੜੇ ਸ਼ਸਤਰ ਅਸੀਂ ਆਪਣੇ ਪਹਿਨਣ ਵਾਸਤੇ ਬਣਵਾਏ ਨੇ,
ਜਿਨ ਕੈ ਹੱਥ ਕੈਦਕ ਲਗਾਏ,
ਸੋਹਣੇ ਸ਼ਸਤਰ ਲੈ ਕੇ ਆਓ, ਜਿਨ੍ਹਾਂ ਤੇ ਸੋਨਾ ਜੜਿਆ ਹੋਇਆ, ਜਿਨ੍ਹਾਂ ਸ਼ਸਤਰਾਂ ਤੇ ਬੜੇ ਬੜੇ ਕੀਮਤੀ ਨਗ ਹੀਰੇ ਤੇ ਮੋਤੀ ਜੜੇ ਹੋਏ ਨੇ, ਉਹ ਸ਼ਸਤਰ ਲੈ ਕੇ ਆਓ।
ਦੌਲਤ ਦਾਸੇ ਉਤਾਰ ਲਿਆਏ,
ਉਹਨਾਂ ਦਾ ਹੁਕਮ ਸੁਣਦਿਆਂ ਗੁਰੂ ਕੇ ਖਜ਼ਾਨਿਆਂ ਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੜੇ ਸੁੰਦਰ ਸ਼ਸਤਰ, ਜਿਹੜੇ ਬੜੇ ਬੜੇ ਕਾਰੀਗਰਾਂ ਨੇ ਬਣਾਏ ਸਨ, ਉਹ ਸ਼ਸਤਰ ਸੇਵਾਦਾਰ ਬੜੀ ਛੇਤੀ ਨਾਲ ਕਾਹਲੀ ਨਾਲ ਲੈ ਕੇ ਆਏ।
ਅਰੇ ਅਗਾਰੀ ਸਭ ਸਮਝਾਏ,
ਸੋਹਣਾ ਥਾਲ ਹੈ ਚਾਂਦੀ ਦਾ, ਉਸ ਥਾਲ ਦੇ ਵਿਚ ਉਹ ਸ਼ਸਤਰ ਸਜਾਏ ਨੇ ਔਰ ਉਹ ਸ਼ਸਤਰ ਥਾਲ ਚ ਸਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਲਿਆ ਕੇ ਰੱਖੇ ਹਨ।
ਪੰਚੋ ਸਤਗੁਰ ਕੋ ਲੈਣਾ ਗਏ ਖੜਗ ਦੁਆ ਬੋ ਅਬਰਾ।
ਗੁਰੂ ਜੀ ਨੇ ਪੰਜਾਂ ਸਤਿਗੁਰਾਂ ਦਾ ਨਾਂ ਲਿਆ, ਅਰਦਾਸ ਕੀਤੀ, ਧੰਨ ਗੁਰੂ ਨਾਨਕ ਸਾਹਿਬ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਗੁਰੂ ਰਾਮਦਾਸ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਕਿਰਪਾ ਕਰਿਆ ਜੇ, ਦਇਆ ਦ੍ਰਿਸ਼ਟੀ ਕਰਿਆ ਜੇ, ਆਪ ਜੀ ਦੀ ਕਿਰਪਾ ਸਦਕਾ ਹੁਣ ਅਸੀਂ ਸ਼ਸਤਰ ਧਾਰਨ ਕਰਨ ਲੱਗੇ ਹਾਂ। ਪੰਜਾਂ ਸਤਿਗੁਰਾਂ ਦੇ ਨਾਂ ਲੈ ਕੇ ਮਹਾਰਾਜ ਜੀ ਨੇ ਦੋਵੇਂ ਖੜਗ, ਇਕ ਮੇਰੀ ਦੀ ਇਕ ਪੀਰੀ ਦੀ, ਉਹ ਦੋ ਤੇਗਾਂ ਸਨ ਪਈਆਂ ਹੋਈਆਂ, ਬੜੀਆਂ ਸੁੰਦਰ ਤੇਗਾਂ ਬਣੀਆਂ ਹੋਈਆਂ, ਉਹ ਤੇਗਾਂ ਮਹਾਰਾਜ ਜੀ ਨੇ ਪਕੜੀਆਂ ਹਨ।
ਸੋ ਗਰ ਵਿਖੇ ਪਾਏ ਗੁਰ ਲੀਨੇ,
ਤੇਗ ਮਹਾਰਾਜ ਸੱਚੇ ਪਾਤਸ਼ਾਹ ਨੇ ਗਾਤਰੇ ਸਮੇਤ ਸੱਜੇ ਪਾਸੇ ਧਾਰਨ ਕਰ ਲਏ। ਇੱਥੇ ਕਈ ਗੱਲਾਂ ਕਰਦੇ ਨੇ, ਕਹਿੰਦੇ ਜੀ ਪਹਿਲਾਂ ਗੁਰੂ ਸਾਹਿਬ ਨੂੰ ਤੇਗ ਪਾਉਣੀ ਨਹੀਂ ਸੀ ਆਉਂਦੀ, ਤਾਂ ਉਨ੍ਹਾਂ ਨੇ ਪਹਿਲਾਂ ਉਲਟੀ ਤੇਗ ਪਾ ਲਈ, ਸੱਜੇ ਪਾਸੇ ਪਾ ਲਈ, ਮੁੜ ਕੇ ਦੂਜੀ ਖੱਬੇ ਪਾਸੇ ਧਾਰਨ ਕਰ ਲਈ। ਐਸਾ ਨਹੀਂ ਹੈ, ਇਹ ਮਨੋਕਲਪਿਤ ਬਣਾਈਆਂ ਹੋਈਆਂ ਕਹਾਣੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਪਹਿਲਾਂ ਹੀ ਸ਼ਸਤਰ ਵਿਦਿਆ ਦੇ ਅਭਿਆਸੀ ਸਨ, ਬਾਬਾ ਬੁੱਢਾ ਸਾਹਿਬ ਜੀ ਪਾਸੋਂ ਸ਼ਸਤਰ ਵਿਦਿਆ ਸਿੱਖੇ ਹੋਏ ਸਨ, ਉਹ ਜਾਣਦੇ ਸਨ ਕਿ ਤੇਗ ਕਿਸ ਪਾਸੇ ਧਾਰਨ ਕਰਨੀ ਹੈ। ਪਰ ਸਤਿਗੁਰੂ ਜੀ ਨੇ ਇੱਥੇ ਮੇਰੀ ਪੀਰੀ ਦਾ ਸਿਧਾਂਤ ਚਲਾਉਣਾ ਸੀ, ਇਸ ਕਰਕੇ ਮਹਾਰਾਜ ਜੀ ਨੇ ਇੱਕ ਤੇਗ ਚੁੱਕੀ ਹੈ, ਪੰਜ ਸਤਿਗੁਰਾਂ ਦਾ ਨਾਂ ਲਿਆ, ਫਿਰ ਮਹਾਰਾਜ ਜੀ ਨੇ ਆਪਣੇ ਸੱਜੇ ਪਾਸੇ ਤੇਗ ਧਾਰਨ ਕੀਤੀ ਹੈ।
ਸਤਿਗੁਰਾਂ
ਨੇ ਦੂਜੀ ਤੇਗ ਲਈ ਤੇ ਖੱਬੇ ਪਾਸੇ ਧਾਰਨ ਕਰ ਲਈ। ਦੋ ਤੇਗਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਤਨ ਤੇ ਸੱਜੇ ਤੇ ਖੱਬੇ ਪਾਸੇ ਧਾਰਨ ਕੀਤੀਆਂ, ਫਿਰ ਮਹਾਰਾਜ ਦੋ ਤੇਗਾਂ ਸਾਹਿਬਾਂ ਨੇ ਆਪਣੇ ਤਨ ਤੇ ਧਾਰਨ ਕੀਤੀਆਂ, ਫਿਰ ਬੜਾ ਕਠੋਰ ਨਿਖੰਗ ਤਨਖ, ਤੀਰਾਂ ਦਾ ਪੱਠਾ, ਨਿਖੰਗ ਕਹਿੰਦੇ ਨੇ ਤੀਰਾਂ ਦੇ ਪੱਠੇ ਨੂੰ, ਤੀਰਾਂ ਦਾ ਪੱਠਾ ਸਤਿਗੁਰਾਂ ਨੇ ਆਪਣੇ ਮੋਢੇ ਤੇ ਧਾਰਨ ਕੀਤਾ, ਉਹਦੀ ਪੇਟੀ ਬੱਧੀ ਹੈ।
ਗੱਲ ਮੈਂ ਪਾਏ ਸੁਕਤ ਸੰਗ ਬੰਦਾ,
ਤੀਰਾਂ ਦਾ ਪੱਠਾ ਪਾ ਕੇ ਉਹਨੂੰ ਲੱਕ ਨਾਲ ਕਮਰ ਕੱਸੇ ਨਾਲ ਮਹਾਰਾਜ ਜੀ ਨੇ ਬੰਨਿਆ ਹੈ।
ਜਿਸ ਮੈਂ ਸਰ ਖੜ ਕਰ ਯਾਰ ਬੰਦਾ,
ਚਾਰ ਉਂਗਲ ਚੌੜੇ ਖੱਪਰੇ ਤੀਰ ਉਸ ਪੱਠੇ ਚ ਪਾਏ ਹੋਏ ਭਰੇ ਹੋਏ, ਜਿਹੜੇ ਕਾਲ ਦੇ ਪੁੱਤਰ ਸਨ, ਕਹਿੰਦੇ ਮਨ ਸ਼ੋਕਦੇ ਹੋਏ ਫਨੀਅਰ ਨਾਗ ਸਨ, ਉਡੀਕਦੇ ਸਨ ਉਹ ਤੀਰ ਵੀ ਕਿ ਕਦੋਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਚਿੱਲੇ ਤੇ ਚਾੜ ਕੇ ਛੱਡਣਗੇ। ਉਹ ਕੀਮਤੀ ਤੀਰ, ਤਿੱਖੇ ਤੀਰ ਜਿਹੜੇ ਕਾਲ ਦੇ ਪੁੱਤਰ ਨੇ ਮਹਾਰਾਜ ਜੀ ਨੇ ਆਪਣੇ ਪੱਠੇ ਚ ਧਾਰਨ ਕੀਤੇ ਹੋਏ ਨੇ।
ਧਨਕ ਕਠੋਰ ਗਇਓ ਤਵ ਆਤ,
ਧਾਰਨ ਕਰ ਲਈਆਂ, ਪੱਠਾ ਤੀਰਾਂ ਦਾ ਮੋਢੇ ਤੇ ਪੱਕ ਧਾਰਨ ਕਰ ਲਿਆ, ਕਮਰ ਕੱਸੇ ਨਾਲ ਪੱਠਾ ਬੰਨ ਲਿਆ, ਤੇ ਫਿਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਠੋਰ ਧਨਖ, ਨੌ ਟੰਕਾ ਧਨਖ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਚ ਧਾਰਨ ਕੀਤਾ ਹੈ।
ਉਪਮਾ ਬਣੀ ਜਸਾ ਰਘੁਨਾਥ,
ਜਿਵੇਂ ਭਗਵਾਨ ਰਾਮ ਚੰਦਰ ਜੀ ਹੱਥ ਚ ਧਨਖ ਧਾਰ ਕੇ ਸ਼ਸਤਰ ਧਾਰੀ ਹੋ ਕੇ ਸੋਭਦੇ ਸਨ, ਸਤਿਗੁਰੂ ਕਲਯੁਗ ਦੇ ਅਵਤਾਰ ਨੇ, ਦੀਨ ਦੁਨੀਆ ਦੇ ਪਾਤਸ਼ਾਹ ਉਸੇ ਤਰ੍ਹਾਂ ਸੋਭਦੀਕ ਹੋ ਰਹੇ ਨੇ, ਉਪਮਾ ਬਣ ਰਹੀ ਹੈ।
ਰਚਿਓ ਤਖ਼ਤ ਤੇ ਸੁਬੰਧਨ ਕੀਨ,
ਤਖ਼ਤ ਰਚਿਆ ਉਸ ਤਖ਼ਤ ਤੇ ਵੰਦਨਾ ਕੀਤੀ ਹੈ, ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਵੰਦਨਾ ਕੀਤੀ ਹੈ।
ਜਦ ਗੁਰ ਵੀਰ ਆਸਨ ਆਸੀਨ,
ਗੁਰੂ ਜੀ ਉਹਦੇ ਤੇ ਬੈਠ ਕੇ ਵੀਰ ਆਸਣ ਤੇ ਬੈਠੇ ਰਹੇ। ਅਕਾਲ ਤਖ਼ਤ ਸਾਹਿਬ ਤੇ ਬੈਠਣ ਦੀ ਮਰਿਆਦਾ ਹੈ ਕਿ ਜਦੋਂ ਤਖ਼ਤ ਤੇ ਬੈਠ ਕੇ ਗੁਰਮਤਾ ਕੀਤਾ ਜਾਂਦਾ ਹੈ, ਪੰਜ ਸਿੰਘ ਸੰਘ ਸਾਹਿਬਾਨ ਬੈਠ ਕੇ ਜਦ ਗੁਰਮਤਾ ਕਰਦੇ ਨੇ ਤੇ ਜਦੋਂ ਸਾਰੀ ਸੰਗਤ ਨੂੰ ਫੁਰਮਾਨ ਕਰਨਾ ਹੁੰਦਾ, ਉਸ ਵੇਲੇ ਵੀਰ ਆਸਣ ਤੇ ਬੈਠ ਕੇ ਕੀਤਾ ਜਾਂਦਾ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਹਾਰਾਜ ਛੇਵੇਂ ਪਾਤਸ਼ਾਹ ਵੀਰ ਆਸਣ ਤੇ ਬੈਠੇ ਹਨ।
ਬਿਰਦ ਆਦਿਕ ਗੁਰਦਾਸ ਮਸੰਦ,
ਬਾਬਾ ਬੁੱਢਾ ਸਾਹਿਬ ਜੀ ਆਦਿਕ ਭਾਈ ਸਾਹਿਬ, ਭਾਈ ਗੁਰਦਾਸ ਜੀ ਤੇ ਹੋਰ ਜਿੰਨੇ ਗੁਰੂ ਘਰ ਦੇ ਮਸੰਦ ਸਨ,
ਨਵੀਂ
ਰੀਤ ਚੱਲ ਰਹੀ ਸੀ ਗੁਰੂ ਘਰ ਦੇ ਵਿਚ, ਇਸ ਕਰਕੇ ਵੇਖ ਕੇ ਸਭ ਹੈਰਾਨ ਹੋ ਰਹੇ ਹਨ।
ਹੱਥ ਜੋੜ ਕਰ ਬੂਜਨ ਲਾਗੇ, ਤਰੇ ਖੜਗ ਇਕ ਜੇ ਪਤ ਅੱਗੇ,
ਸਿੱਖ ਪੁੱਛਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰਾਂ ਨੂੰ, ਮਹਾਰਾਜ ਅੱਗੇ ਜਿਹੜੇ ਪਹਿਲਾਂ ਸੂਰਮੇ ਹੁੰਦੇ ਨੇ ਉਹ ਆਪਣੇ ਗਾਤਰੀ ਚ ਇੱਕ ਤੇਗ ਸੱਜੇ ਖੱਬੇ ਪਾਸੇ ਧਾਰਨ ਕਰਦੇ ਨੇ, ਇੱਕ ਤੇਗ ਇੱਕ ਕਿਰਪਾਨ ਉਹ ਆਪਣੇ ਗਾਤਰੇ ਧਾਰਨ ਕਰਦੇ ਨੇ।
ਦੋਏ ਆਪਲੇ ਨਿਜ ਕਰ ਪਾਏ, ਇਹ ਕਿਆ ਕਾਰਨ ਦਿਓ ਸੁਣਾਏ।
ਪਾਤਸ਼ਾਹ ਜੀ ਆਪ ਜੀ ਨੇ ਦੋ ਤੇਗਾਂ ਲੈ ਕੇ ਗੜ ਚ ਸਰੀਰ ਚ ਧਾਰਨ ਕੀਤੀਆਂ ਨੇ, ਇਹਦਾ ਕੀ ਕਾਰਨ ਹੈ? ਇਹਦੇ ਵਿੱਚ ਜ਼ਰੂਰ ਕੋਈ ਰਮਜ ਹੈ, ਕੋਈ ਕਾਰਨ ਛੁਪਿਆ ਹੋਵੇਗਾ ਕਿ ਆਪ ਜੀ ਨੇ ਦੋ ਤੇਗਾਂ ਕਿਉਂ ਧਾਰਨ ਕੀਤੀਆਂ ਹਨ।
ਧਰੇ ਤੇਜ ਸਤਗੁਰ ਬਚ ਕਹੇ,
ਨਾਲ ਜ਼ਾਹੋ ਜ਼ਲਾਲ ਨਾਲ ਚਿਹਰਾ ਦਗਦਗ ਕਰ ਰਿਹਾ ਸਤਗੁਰਾਂ ਦਾ, ਲਾਲ ਸੁਰਖ ਨੇਤਰ। ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਤੇਜ ਪ੍ਰਤਾਪ ਵਿਚ ਆ ਕੇ ਬੋਲੇ,
ਹਮਨੇ ਇਸੇ ਜੁਗ ਅਸ ਗਏ।
ਭਾਈ ਸਿੱਖੋ ਸੁਣੋ, ਅਸੀਂ ਇਹ ਦੋ ਤੇਗਾਂ ਕਿਉਂ ਧਾਰਨ ਕੀਤੀਆਂ, ਇਹ ਦੋ ਕਿਰਪਾਨਾਂ ਕਿਉਂ ਧਾਰਨ ਕੀਤੀਆਂ, ਇਹਦੇ ਪਿੱਛੇ ਕਾਰਨ ਸੁਣੋ।
ਇੱਕ ਤੇਲੇ ਨੀਰਨ ਕੀ ਨੀਰੀ, ਦੂਸਰ ਤੇ ਪੀਰਨ ਕੀ ਪੀਰੀ।
ਪਾਤਸ਼ਾਹ ਕਹਿਣ ਲੱਗੇ, ਭਾਈ ਸਿੱਖੋ ਇਹ ਜਿਹੜੀਆਂ ਦੋ ਕਿਰਪਾਨਾਂ ਨੇ, ਇੱਕ ਨਾਲ ਮੀਰਾਂ ਦੀ ਮੀਰੀ ਲਵਾਂਗੇ ਤੇ ਇੱਕ ਨਾਲ ਪੀਰਾਂ ਦੀ ਪੀਰੀ ਹਥਿਆਰ ਲਵਾਂਗੇ। ਇਹ ਮੀਰੀ ਤੇ ਪੀਰੀ ਦੀਆਂ ਦੋ ਤੇਗਾਂ ਨੇ, ਤਾਂ ਹੀ ਨੱਥੇ ਤੇ ਅਬਦੁੱਲੇ ਢਾਡੀ ਨੇ ਗੁਰੂ ਸਾਹਿਬ ਦਾ ਸੁਜਸ ਗਾਉਂਦਿਆਂ ਕਿਹਾ ਸੀ, ਦੋ ਕਿਰਪਾਨਾਂ ਵਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਪਾਤਸ਼ਾਹ ਕਹਿਣ ਲੱਗੇ, ਇੱਕ ਨਾਲ ਮੀਰਾਂ ਦੀ ਮੀਰੀ ਲੈ ਲਵਾਂਗੇ। ਮੀਰੀ ਦਾ ਮਤਲਬ ਹੁੰਦਾ ਪਾਤਸ਼ਾਹੀ, ਜਿਹੜੀਆਂ ਵੱਡੀਆਂ ਵੱਡੀਆਂ ਪਾਤਸ਼ਾਹੀਆਂ ਨੇ, ਬਾਦਸ਼ਾਹੀਆਂ ਨੇ, ਉਹ ਖੋਹ ਲਵਾਂਗੇ। ਤੇ ਦੂਜੇ ਵੱਡੇ ਵੱਡੇ ਜਿਹੜੇ ਅਜਮਤੀ ਫਕੀਰ ਨੇ, ਜਿਨ੍ਹਾਂ ਨੂੰ ਮਾਣ ਹੈ, ਉਨ੍ਹਾਂ ਦੀ ਪੀਰੀ ਇੱਕ ਤੇਗ ਨਾਲ ਹਰ ਲਵਾਂਗੇ। ਇਸ ਕਰਕੇ ਮੇਰੀ ਤੇ ਪੀਰੀ ਦੀਆਂ ਦੋ ਤੇਗਾਂ ਹਨ।
ਮੇਰੀ ਪੀਰੀ ਦੋਨੋਂ ਘਰ ਬੱਚੇ ਸ਼ਰਨ ਨਾ ਤੇ ਯੁਗ ਪਰ ਹਰ।
ਮੇਰੀ ਪੀਰੀ ਦੀਆਂ ਦੋਵੇਂ ਤੇਗਾਂ ਅਸੀਂ ਧਾਰਨ ਕੀਤੀਆਂ ਨੇ, ਧਾਰਨ ਕਰਾਂਗੇ ਇਸੇ ਤਰ੍ਹਾਂ ਹੀ। ਤੇ ਮਹਾਰਾਜ ਜੀ ਕਹਿੰਦੇ, ਜਿਹੜਾ ਮੀਰ ਜਿਹੜਾ ਪੀਰ ਆ ਕੇ ਸ਼ਰਨ ਪਏਗਾ ਉਹ ਬਚੇਗਾ, ਨਹੀਂ ਤਾਂ ਮੀਰਾਂ ਦੀ ਮੀਰੀ ਨਹੀਂ ਰਹੇਗੀ, ਪੀਰਾਂ ਦੀ ਪੀਰੀ ਨਹੀਂ ਰਹੇਗੀ। ਇਹ ਦੋ ਤੇਗਾਂ ਅਸੀਂ ਧਾਰਨ ਕੀਤੀਆਂ ਨੇ ਮੀਰੀ ਪੀਰੀ ਦੀਆਂ, ਜਿਹੜਾ ਸ਼ਰਨ ਚ ਪਏਗਾ ਉਹ ਬਚੇਗਾ, ਤੇ ਜਿਹੜਾ ਸ਼ਰਨ ਚ ਨਾ ਆਵੇਗਾ ਭਾਵੇਂ ਉਹ ਮੀਰ ਹੈ ਉਹਦੀ ਮੀਰੀ ਹਰ ਲਵਾਂਗੇ, ਜੇ ਪੀਰ ਹੈ ਤਾਂ ਉਹਦੀ ਪੀਰੀ ਹਰ ਲਵਾਂਗੇ।
ਸੁਣ ਸਤਿਗੁਰ ਕੇ ਬਾਟ ਅਡੋਲੇ, ਧਰ ਸ਼ਰਧਾ ਲੈ ਆਨੰਦ ਅਤੋਲੇ।
ਸਤਿਗੁਰਾਂ ਦੇ ਅਤੋਲੇ ਬਚਨ ਸਭ ਸਿੱਖਾਂ ਨੇ ਸ਼ਰਧਾ ਧਾਰਨ ਕਰਕੇ ਹਿਰਦੇ ਚ ਅਤੋਲ ਨਾ ਤੋਲਿਆ ਜਾਣ ਵਾਲਾ ਆਨੰਦ ਪ੍ਰਾਪਤ ਕੀਤਾ।
ਬੈਠੇ ਸਤਿਗੁਰ ਸਖਤ ਸੁਹਾਵਤ, ਸੁਰਗਨ ਮੈਂ ਜਿਮ ਸੁਰਪਤੀ ਭਾਵਤ।
ਅਕਾਲ ਤਖ਼ਤ ਸਾਹਿਬ ਤੇ ਵੀਰ ਆਸਣ ਲਾ ਕੇ ਬੈਠੇ ਸੁਭਾਏਮਾਨ ਹੋ ਰਹੇ ਨੇ, ਇਸ ਤਰ੍ਹਾਂ ਜਿਵੇਂ ਇੰਦਰਪੁਰੀ ਵਿਚ ਬੈਠਾ 33 ਕਰੋੜ ਦੇਵਤਿਆਂ ਵਿਚ ਇੰਦਰ ਸੁਭਾਏਮਾਨ ਹੁੰਦਾ।
ਕਹਿ ਮੁਨ ਗਨ ਮੈਂ ਰਘੂ ਕੁਲ ਚੰਦ,
ਦੁਨੀਆਂ ਦੇ ਸਮੂਹ ਵਿਚ ਰਘੂ ਕੁਲ ਚੰਦ ਰਾਮ ਜੀ ਬੈਠੇ ਸੋਭਦੇ ਸਨ।
ਜਾਦੋ ਮੈਂ ਕ੍ਰਿਸ਼ਨ ਬਿਲੰਦ,
ਯਾਦਵਾਂ ਵਿਚ ਭਗਵਾਨ ਕ੍ਰਿਸ਼ਨ ਜੀ ਸੋਭਦੇ ਹਨ।
ਹੇਰ ਹੇਰ ਇਮ ਉਪਮਾ ਗਾਵਤ, ਦੋਏ ਦਿਸ਼ ਚਾਮਰ ਚਾਰੋ ਧਰਾਵਤ।
ਵੇਖ ਕੇ ਸਤਿਗੁਰਾਂ ਦੀ ਉਪਮਾ ਗਾ ਰਹੇ ਨੇ ਸਿੱਖ, ਸਤਿਗੁਰਾਂ ਦੇ ਦੋਹੇ ਪਾਸੇ ਸੱਜੇ ਖੱਬੇ ਦੋਹੇ ਪਾਸੇ ਬੜੇ ਸੁੰਦਰ ਚਵਰ ਝੁਲਾਏ ਜਾ ਰਹੇ ਨੇ।
ਮਨੋ ਮਰਾਲ ਬਿਸ ਉਡ ਆਵਤ, ਮੁਕਤਾ ਗਨ ਪਰ ਚੂਨ ਨ ਪਾਵਤ।
ਕਹਿੰਦੇ ਉਹ ਚਵਰ ਝੂਲਦੇ ਏਦਾਂ ਜਾਪਦੇ ਨੇ ਮਾਨੋ ਦੋਹਾਂ ਪਾਸੇ ਹੰਸ ਉੱਡ ਉੱਡ ਕੇ ਆਉਂਦੇ ਨੇ, ਤੇ ਹੰਸਾਂ ਦਾ ਖਾਣਾ ਮੋਤੀ ਹੁੰਦਾ, ਸਤਿਗੁਰਾਂ ਦੇ ਸੀਸ ਤੇ ਮੋਤੀ ਨੇ। ਕਹਿੰਦੇ ਮੋਤੀ ਖਾਣਾ ਚਾਹੁੰਦੇ ਪਰ ਉਹ ਮੋਤੀ ਉਹਨਾਂ ਦੇ ਮੁੱਖ ਨੂੰ ਨਹੀਂ ਲੱਗਦੇ। ਏਦਾਂ ਉਹ ਚਵਰ ਸਾਹਿਬ ਦੋਹਾਂ ਪਾਸੇ ਹੰਸਾਂ ਦੇ ਸਮਾਨ ਉੱਡ ਕੇ ਆਉਂਦੇ ਨੇ।
ਸੁਤੀ ਅਖੰਡ ਮੁਖ ਮੰਡਲ ਕੇ,
ਚਿਹਰੇ ਦੀ ਅਖੰਡ ਜੋਤੀ ਪ੍ਰਕਾਸ਼ਮਾਨ ਹੋ ਰਹੀ ਹੈ।
ਵਿਸ਼ਾਲ ਦੀ ਪਿਓ
ਭਾਰੀ ਤੇਜ, ਵਿਸ਼ਾਲ ਤੇਜ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਿਹਰੇ ਤੇ ਨਜ਼ਰ ਆ ਰਿਹਾ ਹੈ।
ਭਇਓ ਹੁਕਮ ਸੰਗਤ ਸਭ ਆਵੇ, ਚਿਤ ਬਾਛਤ ਲੈ ਭੇਟ ਚੜਾਵੇ।
ਸਤਿਗੁਰਾਂ ਦਾ ਹੁਕਮ ਆਇਆ ਕਿ ਹੁਣ ਸਾਰੀ ਸੰਗਤ ਆਵੇ। ਪਹਿਲਾਂ ਮਹਾਰਾਜ ਜੀ ਨੇ ਸ਼ਸਤਰ ਧਾਰਨ ਕੀਤੇ ਨੇ, ਰਾਜ ਤਿਲਕ ਹੋਇਆ ਸਤਿਗੁਰਾਂ ਦੇ ਮਸਤਕ ਤੇ, ਫਿਰ ਮਹਾਰਾਜ ਜੀ ਨੇ ਸੰਗਤ ਨੂੰ ਹੁਕਮ ਕੀਤਾ ਕਿ ਹੁਣ ਸਾਰੀ ਸੰਗਤ ਬਾਰੋ ਬੇਰੀ ਆਵੇ, ਆ ਕੇ ਮਨ ਬਾਛਤ ਪਿਟਾਵਾਂ ਭੇਟ ਕਰਕੇ ਮਨ ਬਾਛਤ ਕਾਮਨਾਵਾਂ ਪੂਰੀਆਂ ਕਰਨ।
ਸਭ ਸੰਗਤ ਆਈ ਸਮਝਾਏ, ਹਮ ਹਮਾਏ ਦਰਸ਼ਨ ਚਿਤ ਚਾਏ
ਆ ਕੇ ਸੰਗਤਾਂ ਆਉਣ ਲੱਗੀਆਂ ਕਤਾਰਾਂ ਲੱਗੀਆਂ ਹੋਈਆਂ ਲੈਣਾਂ ਲੱਗੀਆਂ ਹੋਈਆਂ ਸੰਗਤਾਂ ਦੀਆਂ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਨੇ
ਮਹਾਂਪੀਰ ਵੀ ਚੋਕ ਮਜਾਰਾ ਦਰਸੈ ਸਤਗੁਰ ਖੜੇ ਹਜ਼ਾਰਾਂ
ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਬੜਾ ਵੱਡਾ ਇਕੱਠ ਹੈ ਹਜ਼ਾਰਾਂ ਦੀ ਗਿਣਤੀ ਚ ਸਿੱਖ ਖੜੇ ਨੇ ਔਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਰਹੇ ਨੇ
ਭਈ ਇਕੱਤਰ ਸਮੋ ਲੱਖ ਨੀਕਾ ਉੱਠਿਓ ਬਿਰਦ ਇਨਸ ਤਵ ਟੀਕਾ
ਸੰਗਤ ਇਕੱਠੀ ਹੋਈ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਉੱਠੇ ਨੇ ਉੱਠ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਮਸਤਕ ਤੇ ਤਿਲਕ ਲਗਾਇਆ ਹੈ
ਸਿਰ ਚੰਦਨ ਤੋ ਤਬ ਸੋਹਾ
ਕੇਸਰ ਤੇ ਚੰਦਨ ਦਾ ਤਿਲਕ ਮਹਾਰਾਜ ਜੀ ਦੇ ਮੱਥੇ ਤੇ ਸੋਭਨੀਕ ਹੋਇਆ
ਸਿੱਖ ਮੁਖ ਮੰਡਲ ਸਭ ਮਨ ਮੋਹਾ
ਮੁਖ ਮੰਡਲ ਜਿਹੜਾ ਵੇਖਦਾ ਉਹਦਾ ਮਨ ਮੋਹਿਆ ਜਾਂਦਾ ਹੈ
ਪ੍ਰਸੁਨ ਬਿਰਦ ਨੇ ਧਰੀ ਅਕੋਰ ਗਨ ਮੈਂ ਨਮੋ ਕੀਨ ਕਰ ਜੋਰ ਨਿਓਰ
ਸਾਰੀ ਸੰਗਤ ਤੋਂ ਪਹਿਲਾਂ ਸਭ ਤੋਂ ਪਹਿਲੀ ਭੇਟ ਆ ਜਿਹੜੀ ਆ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਵਿਚ ਆਪਣੇ ਵੱਲੋਂ ਭੇਟ ਕੀਤੀ ਹੈ ਮਰਿਆਦਾ ਸੀ ਕਿ ਸਭ ਤੋਂ ਪਹਿਲੀ ਭੇਟ ਆ ਬਾਬਾ ਬੁੱਢਾ ਸਾਹਿਬ ਨੇ ਭੇਟ ਕੀਤੀ ਹੈ ਫਿਰ ਮਹਾਰਾਜ ਜੀ ਨੂੰ ਸਭ ਤੋਂ ਪਹਿਲਾਂ ਨਮਸਕਾਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ
ਗੁਰੂ ਨਿਕਟ ਜੇ ਰਹਿ ਮਸੰਦ ਤਰੇ ਪੇਟ ਬੰਦਤ ਕਰ ਬੰਦ
ਸਤਿਗੁਰਾਂ ਦੇ ਨੇੜੇ ਮਸੰਦ ਰਹਿੰਦੇ ਸੀ ਉਨ੍ਹਾਂ ਨੇ ਆ ਕੇ ਪਿਟਾਵਾ ਭੇਟ ਕਰਕੇ ਵੰਦਨਾ ਕੀਤੀ ਹੈ
ਤਿੰਨ ਪਾਛੇ ਦੇ ਦੇਸ਼ ਵਿਦੇਸ਼ ਜਿਨਕੇ ਸੰਗਤ ਸੰਗ ਅਸ਼ੇਸ਼
ਦੇਸ਼ਾਂ ਵਿਦੇਸ਼ਾਂ ਤੋਂ ਆਏ ਹੋਏ ਮਸੰਦ ਜਿਨ੍ਹਾਂ ਨਾਲ ਬਹੁਤ ਸਾਰੀਆਂ ਸੰਗਤਾਂ ਆਈਆਂ ਹੋਈਆਂ ਨੇ
ਲੈ ਲੈ ਸਕਲ ਪਾਏ ਆਏ ਤਰੇ ਅਕਾਰੀ ਭੇਤ ਬਣਾਏ
ਬੜੀਆਂ ਸੁੰਦਰ ਭੇਟਾਵਾਂ ਲੈ ਕੇ ਆਏ ਸਤਿਗੁਰਾਂ ਦੇ ਅੱਗੇ ਰੱਖ ਕੇ ਨਮਸਕਾਰਾਂ ਕਰਦੇ ਹਨ
ਵਿਭੂਖਣ ਅਜਬ ਮਹਾਮੇ
ਬੜੇ ਸੋਹਣੇ ਬਸਤਰ ਬੜੇ ਸੋਹਣੇ ਗਹਿਣੇ ਭੇਟ ਕਰਦੇ ਹਨ
ਬੀਨ ਬੀਨ ਜਗ ਗੋਇਤ ਆਨੇ
ਸੁਣ ਕੇ ਲਿਆਏ ਨੇ ਭੇਟਾਵਾਂ ਸਿੱਖ ਸਤਿਗੁਰਾਂ ਦੇ ਵਾਸਤੇ
ਬੋਲ ਸ਼ਸਤਰ ਜਿਨ ਕੀ ਖਰ ਧਾਰਾ ਖਰਚਿਓ ਜਿਨ ਪਰ ਦਰਸ ਉਜਾਰਾ
ਸਾਰੇ ਸੁੰਦਰ ਸ਼ਸਤਰ ਲਿਆਂਦੇ ਜਿਨ੍ਹਾਂ ਦੀ ਤਿੱਖੀ ਧਾਰ ਹੈ ਤਿੱਖੀ ਧਾਰ ਵਾਲੇ ਉਹ ਬੜੇ ਸੁੰਦਰ ਸ਼ਸਤਰ ਜਿਨ੍ਹਾਂ ਤੇ ਹਜ਼ਾਰਾਂ ਰੁਪਇਆ ਖਰਚਿਆ ਹੋਇਆ ਉਹ ਸ਼ਸਤਰ ਲਿਆ ਕੇ ਭੇਟ ਕੀਤੇ ਨੇ
ਅਰਗ ਸਿਪਰ ਬਿਦ ਬਿਦ ਤੁਫੰਗ
ਬਹੁਤ ਸੁੰਦਰ ਖੜਗ ਢਾਲਾਂ ਅਨਕ ਪ੍ਰਕਾਰ ਦੀਆਂ ਬੰਦੂਕਾਂ ਲਿਆ ਕੇ ਭੇਟ ਕੀਤੀਆਂ ਨੇ
ਚਪਲ ਬਲੀ ਤਨ ਰੁਚਰ ਤੁਰੰਗ
ਬੜੇ ਸੋਹਣੇ ਘੋੜੇ ਬੜੇ ਸੁੰਦਰ ਰੁਚੀ ਬਲ ਬਲ ਵਾਲੇ ਘੋੜੇ ਉਹ ਲਿਆ ਕੇ ਭੇਟ ਕੀਤੇ ਨੇ
ਜਮਦਰ ਤਰਕਸ਼ ਧਨ ਸ਼ਕਰਾਲੇ
ਤਾਰਾਂ ਤਰਕਸ਼ ਤੀਰਾਂ ਦੇ ਪੱਥੇ ਧਨਕ ਕਰਾਲੇ ਬੜੇ ਭਿਆ ਕਠੋਰ ਜਿਹੜੇ ਧਨਖ ਨੇ ਉਹ ਲਿਆ ਕੇ ਭੇਟ ਕੀਤੇ ਨੇ
ਖੰਜਰ ਖੰਡੇ ਸਰਕਰ ਭਾਲੇ
ਖੰਜਰ ਖੰਡੇ ਬੜੇ ਤਿੱਖੇ ਹੋਏ ਬੜੇ ਤਿੱਖੇ ਭਾਲੇ ਬਰਛੇ ਉਹ ਲਿਆ ਕੇ ਭੇਟ ਕੀਤੇ ਨੇ
ਕੋਮਲ ਸਾਂਗਨ ਕੱਪੜੇ ਤੀਰਨ
ਕਹਿੰਦੇ ਨੇ ਨੇਜਿਆਂ ਨੂੰ ਨੇਜੇ ਸਾਂਗਨ ਬਰਛੀਆਂ ਬੜੇ ਤਿੱਖੇ ਤੀਰ ਜਿਹੜੇ ਖੱਪਰੇ ਜਾਤੀ ਦੇ ਨੇ ਉਹ ਲਿਆਂਦੇ ਹਨ
ਜਿਨਕੋ ਪਿਕਤ ਆਨੰਦ ਹੋਏ ਵੀਰਨ
ਸੋਹਣੇ ਸ਼ਸਤਰ ਜਿਨ੍ਹਾਂ ਨੂੰ ਵੇਖ ਕੇ ਸੂਰਮੇ ਬਹਾਦਰ ਯੋਧਿਆਂ ਦੇ ਹਿਰਦਿਆਂ ਵਿਚ ਆਨੰਦ ਪੈਦਾ ਹੁੰਦਾ ਹੈ ਐਸੇ ਸੁੰਦਰ ਸ਼ਸਤਰ ਲਿਆ ਕੇ ਭੇਟ ਕੀਤੇ ਨੇ
ਸ਼ਸਤਰ ਨੂੰ ਸਮੋਏ ਗਏ ਬਾਜੀ ਚਪਲ ਤਬੇਲਾ ਪਏ
ਸ਼ਸਤਰਾਂ ਦਾ ਢੇਰ ਲੱਗ ਗਿਆ ਛੇਵੇਂ ਪਾਤਸ਼ਾਹ ਦੇ ਸਨਮੁਖ ਅਨੇਕਾਂ ਸ਼ਸਤਰ ਆ ਪਹੁੰਚੇ ਉਧਰ ਗੁਰੂ ਕੇ ਤਬੇਲੇ ਵਿਚ ਘੋੜੇ ਵੀ ਭਾਂਤ ਭਾਂਤ ਦੇ ਤਬੇਲਾ ਬਹੁਤ ਜ਼ਿਆਦਾ ਵੱਧ ਗਿਆ ਘੋੜੇ ਸੈਂਕੜਿਆਂ ਦੀ ਗਿਣਤੀ ਚ ਆਏ ਹਨ
ਦੋਨੋ ਦੀ ਸਤਿਗੁਰ ਰੁਕ ਕਰੇ ਪਰਖੇ ਆਯੁਧ ਗੈ ਕਰ ਖੜੇ
ਵਾਹਿਗੁਰੂ ਜੀ ਦੋਈ ਪਾਸੀ ਸਿਰਫ ਰੁਖ ਕਰਦੇ ਨੇ ਜਿਹੜਾ ਸ਼ਸਤਰ ਲਿਆਉਂਦਾ ਜਾਂ ਉਹਦੇ ਵੱਲ ਵੇਖਦੇ ਨੇ ਜਾਂ ਜਿਹੜਾ ਘੋੜਾ ਲੈ ਕੇ ਆਉਂਦਾ ਉਹਦੇ ਵੱਲ ਵੇਖਦੇ ਨੇ
ਕੋਨ ਮੋਹ ਮਨਿੰਦਨ ਹੀਰਾ ਜਿਨ ਆਮੇ ਲੈ ਖੁਸ਼ੀ ਕਨੇਰੇ
ਬੜੇ ਸੁੰਦਰ ਕੀਮਤੀ ਘੋੜੇ ਜਿਹੜੇ ਮੋਰਾਂ ਦੇ ਸਮਾਨ ਪਹਿਲਾਂ ਪਾਉਣ ਵਾਲੇ ਨੇ ਉਹ ਸੁੰਦਰ ਘੋੜੇ ਲਿਆ ਕੇ ਭੇਟ ਕੀਤੇ ਜਾ ਰਹੇ ਨੇ
ਧਨ ਦਿਸ ਨਹੀਂ ਬਿਲੋਚਨ ਲਾਵੇ।
ਸਤਿਗੁਰੂ ਜੀ ਪੈਸੇ ਵੱਲ ਧਿਆਨ ਨਹੀਂ ਕਰਦੇ, ਜਿਹੜਾ ਪੈਸਾ ਧਨ ਆਉਂਦਾ ਹੈ ਉਹਦੇ ਵੱਲ ਮਹਾਰਾਜ ਜੀ ਧਿਆਨ ਨਹੀਂ ਕਰਦੇ।
ਸ਼ਸਤਰ ਤੁਰੰਗ ਸੰਗ ਰਖਾਵੇ,
ਕੋਈ ਸ਼ਸਤਰ ਤੇ ਘੋੜਾ ਲੈ ਕੇ ਆਉਂਦਾ ਉਹਦੇ ਵੱਲ ਬੜਾ ਵੇਖ ਕੇ ਖੁਸ਼ੀਆਂ ਕਰਦੇ ਨੇ, ਕਿਰਪਾ ਕਰਦੇ ਨੇ।
ਦਿਨ ਜੁਗ ਜਾਮ ਬੀਤਿਓ ਇਸ ਕਾਲਾ, ਦਰਸ ਦੀਨ ਸਿੱਖ ਕੀਨ ਨਿਹਾਲਾ।
ਦਿਨ ਦੇ ਦੋ ਪੈਰ ਬੀਤ ਗਏ, ਸਤਿਗੁਰਾਂ ਨੇ ਦਰਸ਼ਨ ਦਿੱਤੇ ਨੇ ਸਾਰੀਆਂ ਸੰਗਤਾਂ ਨੂੰ, ਸਾਰੇ ਸਿੱਖਾਂ ਨੇ ਦੋ ਪੈਰਾਂ ਤੱਕ ਮਹਾਰਾਜ ਜੀ ਦੇ ਦਰਸ਼ਨ ਕੀਤੇ, ਨਿਹਾਲ ਹੋਏ।
ਅਣਗਣ ਚੜੀ ਉਪਾਇਨ ਆਗੇ,
ਅਣਗਿਣਤ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿਚ ਆਈਆਂ ਨੇ।
ਅਨਰਾਗੇ ਗੁਰ ਪਗ ਬਡ ਭਾਗੇ,
ਚਰਨਾਂ ਨਾਲ ਬੜਾ ਅਨੁਰਾਗ ਹੈ ਵੱਡਿਆ ਭਾਗਾਂ ਵਾਲੇ ਸਿੱਖਾਂ ਦਾ।
ਨੋਬਤ ਖਾਨੋ ਵਜੈ ਅਗਾਰੇ, ਸਭ ਕੋ ਦਿਓ ਦਾਨ ਤਬ ਭਾਰੇ।
ਕਾਰਖਾਨੇ ਵਿਚ ਨਗਾਰੇ ਵੱਜਦੇ ਹਨ, ਸਭ ਨੂੰ ਮਹਾਰਾਜ ਜੀ ਨੇ ਦਾਨ ਦਿੱਤਾ, ਨਗਾਰੇ ਵਜਾਉਣ ਵਾਲਿਆਂ ਨੂੰ ਵੀ ਦਾਨ ਦਿੱਤਾ ਹੈ।
ਰਾਜੀ ਪਾਤ ਕਲਾਵਤ ਚਾਰਨ, ਜਗ ਗੁਰ ਕੋ ਜਸ ਕੀਨੇ ਉਚਾਰਨ।
ਰਾਜੀ ਭੱਟ ਕਲਾਵਤ ਚਾਰਨ, ਇਨ੍ਹਾਂ ਨੇ ਜਦੋਂ ਗੁਰੂ ਸਾਹਿਬ ਦਾ ਸੁਜਸ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕੀਤੀ ਹੈ।
ਬਸਤਰ ਦਰਬ ਦੀਨ ਸੁਮਦਾਏ, ਪਾਏ ਦਾਨ ਕੋ ਸਭ ਰਖਾਏ।
ਸਭ ਨੂੰ ਮਹਾਰਾਜ ਜੀ ਨੇ ਬਸਤਰ ਧਨ ਬਹੁਤ ਸਾਰਾ ਦਾਨ ਦੇ ਕੇ ਸਭ ਨੂੰ ਖੁਸ਼ ਕੀਤਾ, ਭੱਟਾਂ ਨੂੰ, ਕਲਾਵਤਾਂ ਨੂੰ, ਢਾਡੀਆਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੀ ਮਾਇਆ, ਬਸਤਰ, ਗਹਿਣੇ ਆਦਿ ਭੇਟ ਕਰਕੇ ਮਹਾਰਾਜ ਜੀ ਨੇ ਸਾਰਿਆਂ ਨੂੰ ਖੁਸ਼ ਕੀਤਾ ਹੈ।
ਤੁਰੰਗ
ਜਿਹੜੇ ਜਿਹੜੇ ਸਿੱਖ ਵਧੀਆ ਵਧੀਆ ਘੋੜੇ ਲੈ ਕੇ ਆਏ ਸਨ,
ਖੰਡਾ ਖਰ ਖੜਗ ਖਤੰਗ,
ਤਿੱਖੀਆਂ ਤੇਗਾਂ ਖੰਡੇ ਜਾਂ ਵਧੀਆ ਤਿੱਖੇ ਤੀਰ ਲੈ ਕੇ ਆਏ ਸਨ।
ਅੰਮ੍ਰਿਤ ਅੰਮ੍ਰਿਤ ਮਾਚਾ ਤੁਫੰਗ,
ਕੀਮਤੀ ਵਧੀਆ ਬਰਛੀ ਲੈ ਕੇ ਆਇਆ ਜਾਂ ਕੋਈ ਤਵਰ ਲੈ ਕੇ ਆਇਆ ਜਾਂ ਕੋਈ ਚੰਗਾ ਤਮੰਚਾ ਛੋਟਾ ਪਿਸਟਲ ਲੈ ਕੇ ਆਇਆ ਜਾਂ ਵੱਡੀ ਬੰਦੂਕ ਕੋਈ ਲੈ ਕੇ ਆਇਆ।
ਸੇਲ ਸਰਾਸਨ ਸੰਗ ਤੁਰੰਗ,
ਸੇਲੀਆਂ ਬਰਛੀਆਂ ਮੰਗਾਉਂਦੀਆਂ ਲੈ ਕੇ ਆਇਆ ਜਾਂ ਕੋਈ ਸਰੀਰ ਤੇ ਪਾਉਣ ਵਾਲੀ ਕਈ ਸੰਜੋਹ ਲੈ ਕੇ ਆਏ ਨੇ, ਉਹ ਬਖਤਰ ਲੈ ਕੇ ਆਏ ਹਨ।
ਜਿਸ ਕੋ ਬੂਝੈ ਨਿਕਟ ਹਕਾਰ, ਕਰੇ ਚਰਨ ਅਸੇ ਹਥਿਆਰ।
ਜਿਹੜੇ ਉਹ ਸਿੱਖ ਲੈ ਕੇ ਆਉਂਦੇ ਨੇ ਨਾ ਸ਼ਸਤਰ, ਉਹਨਾਂ ਨੂੰ ਕੋਲ ਬੁਲਾਉਂਦੇ, ਕੋਲ ਬੁਲਾ ਕੇ ਉਹਨੂੰ ਪੁੱਛਦੇ, ਸਿੱਖਾ ਬੜਾ ਵਧੀਆ ਸ਼ਸਤਰ ਲਿਆ, ਕਿੱਥੋਂ ਬਣਵਾਇਆ? ਬੜੀ ਮਹਾਰਾਜ ਜੀ ਕਿਰਪਾ ਕਰਦੇ, ਜਿਹੜੇ ਸ਼ਸਤਰ ਲੈ ਕੇ ਆਉਂਦੇ ਜਾਂ ਚੰਗਾ ਘੋੜਾ ਲੈ ਕੇ ਆਉਂਦੇ ਨੇ, ਉਹਨਾਂ ਨੂੰ ਚੇਚੇ ਤੌਰ ਤੇ ਕੋਲ ਬੁਲਾ ਕੇ ਉਹਨਾਂ ਦਾ ਹਾਲ ਚਾਲ ਪੁੱਛਦੇ ਨੇ।
ਕਿਰਪਾ ਦ੍ਰਿਸ਼ਟ ਕੋ ਦੇਖਤ ਬੋਲੇ, ਸੁਣ ਸਿੱਖ ਪਾਏ ਸੋ ਆਨੰਦ ਤੋਲੇ।
ਹਥਿਆਰਾਂ ਨੂੰ ਸ਼ਸਤਰਾਂ ਨੂੰ ਵੇਖ ਕੇ ਕਿਰਪਾ ਦ੍ਰਿਸ਼ਟੀ ਨਾਲ ਉਹਦਾ ਸਿੱਖਾਂ ਵੱਲ ਵੇਖਦੇ, ਕਹਿੰਦੇ ਸਿੱਖਾ ਤੈਨੂੰ ਅਤੋਲ ਸੁੱਖ ਮਿਲੇ, ਆਨੰਦ ਦੀ ਪ੍ਰਾਪਤੀ ਹੋਵੇ, ਤੈਨੂੰ ਸਾਰੇ ਸੁੱਖ ਪ੍ਰਾਪਤ ਹੋਣ। ਜਿਹੜਾ ਕੋਈ ਸਿੱਖ ਸ਼ਸਤਰ ਲਿਆ ਕੇ ਭੇਟ ਕਰਦਾ ਨਾ, ਉਹਦੇ ਤੇ ਕਿਰਪਾ ਕਰਕੇ ਮਹਾਰਾਜ ਜੀ ਏਦਾਂ ਦੇ ਵਰ ਦਿੰਦੇ, ਆਪਣੀ ਰਸਨਾ ਤੋਂ ਬਚਨ ਕਰਦੇ ਨੇ।
ਸੰਗਤ ਮੈਂ ਪ੍ਰਸਿੱਧ ਭਈ ਬਾਤ, ਸ਼ਸਤਰ ਤੁਰੰਗ ਤੇ ਗੁਰ ਖਾਤ।
ਇਹ ਗੱਲ ਸਾਰੀ ਸੰਗਤ ਵਿਚ ਪ੍ਰਗਟ ਹੋ ਗਈ ਕਿ ਗੁਰੂ ਸਾਹਿਬ ਜੀ ਨੂੰ ਕੋਈ ਸ਼ਸਤਰ ਜਾਂ ਘੋੜਾ ਭੇਟ ਕਰੇ ਤੇ ਸਤਿਗੁਰੂ ਉਹਦੇ ਤੇ ਬੜੇ ਪ੍ਰਸੰਨ ਹੁੰਦੇ। ਕਈ ਮਾਇਆ ਲੈ ਕੇ ਆਏ ਸੀ, ਲਿਆਏ ਨਹੀਂ ਸੀ ਕੋਈ ਸ਼ਸਤਰ ਘੋੜਾ, ਉਹ ਹੁਣ ਪਛਤਾਵਾ ਕਰਦੇ ਵੀ ਅਸੀਂ ਕਿਉਂ ਨਹੀਂ ਲੈ ਕੇ ਆਏ, ਅਸੀਂ ਵੀ ਲੈ ਆਉਂਦੇ, ਸਾਡੇ ਤੇ ਵੀ ਗੁਰੂ ਕੀ ਕਿਰਪਾ ਹੁੰਦੀ। ਹੁਣ ਇਹ ਗੱਲ ਸਾਰਿਆਂ ਵਿਚ ਪ੍ਰਗਟ ਹੋ ਗਈ ਕਿ ਸਤਿਗੁਰੂ ਘੋੜੇ ਤੇ ਸ਼ਸਤਰ ਵੇਖ ਕੇ ਰੀਝਦੇ ਹਨ।
ਜੋ ਨਾ ਲਿਆਏ ਔਰ ਪਛਤਾਏ, ਜਿਨੋ ਚੜਾਏ ਖੁਸ਼ੀ ਸੁਪਾਏ।
ਨਹੀਂ ਲੈ ਕੇ ਆਏ ਉਹ ਪਛਤਾਵਾ ਕਰਦੇ ਰਹੇ, ਜਿਨ੍ਹਾਂ ਨੇ ਆ ਕੇ ਸ਼ਸਤਰ ਘੋੜੇ ਚੜਾਵਾ ਚੜਾਏ, ਗੁਰੂ ਚਰਨਾਂ ਵਿਚ ਉਨ੍ਹਾਂ ਨੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਘਰੇ ਦੁਪਹਿਰੇ ਕੋ ਮਨ ਜਾਣ, ਜਥਾ ਜੋਗ ਕੋ ਖੁਸ਼ੀ ਮਾਨ।
ਪਹਿਰਾ ਢਲ ਗਿਆ ਜਾਣ ਕੇ ਦੋ ਪਹਿਰ ਬਤੀਤ ਹੋ ਚੁੱਕੇ ਸਨ, ਜਥਾ ਯੋਗ ਸਾਰੀਆਂ ਸੰਗਤਾਂ ਨੂੰ ਮਹਾਰਾਜ ਜੀ ਨੇ ਖੁਸ਼ੀਆਂ ਕੀਤੀਆਂ ਨੇ।
ਉੱਠ ਕਰ ਆਪਣੇ ਮਹਿਲ ਸਿਦਾਰੇ, ਤੇਜ ਤੁਰੰਗ ਹੋਏ ਅਸਵਾਰੇ।
ਸਤਿਗੁਰੂ ਜੀ ਆਪਣੇ ਮਹਿਲਾਂ ਨੂੰ ਚੱਲ ਪਏ, ਬੜਾ ਤੇਜ ਬਲੀ ਘੋੜਾ ਹੈ, ਉਸ ਘੋੜੇ ਤੇ ਛੇਵੇਂ ਪਾਤਸ਼ਾਹ ਸਵਾਰ ਹੋ ਕੇ ਆਪਣੇ ਮਹਿਲਾਂ ਨੂੰ ਤੁਰ ਪਏ।
ਜੀਓ ਹੁਕਮ ਬਦ ਬਨੇ ਤੁਬੇਲਾ, ਤੁਰੰਗ ਦਾਸ گن کرے چکیلا
اللہ نے حکم کر دیتا کہ تبیلا بڑا بنا دو بہت سارا بڑا جہد سینکڑے گھوڑے رکھے جا سکن گھوڑیا نو سنبھالنے واسطے داس نوکر جہے چاہیے نے وہ بھی بھرتی کر لو ود تو ود جہے گھوڑیا کی سیوا سنبھال کرنا
جو دا آئے رہن کو جب راکھ لیو ہم سو کہ تب
کوئی سورما یوہا بھرتی ہونے واسطے آئے تو انہوں سانوں دس کے یودیا نو بھرتی کرو جہاں بھی یوہا آئے انہوں چنگیا تنخواہ دے کے اپنے کو بھرتی کرنا شروع کر لو
سرب ترنگن بیجا دانا چپلن چون چٹانا
گھوڑیا دی چنگی طرح دیکھ بھال کرو انہوں نے کھان نو ودیا دانا پٹھا دیو تے جڑے چنگے بلی گھوڑے نے چنچل گھوڑے نے انہوں نے کھان واسطے گھیو دیو مشٹان دیو تا جو وہ گھوڑے کھا کے ہور زیادہ بلی تے چنچل ہونا
باجی کی سندر اچھے یار
وپاریاں نو کہہ دیو جڑے گھوڑیاں دا وپار کردے نے کہ انہاں نو حکم بھیج دیو کہ جنہاں گھوڑے ویچنے نے وہ گرو گھر آ کے گھوڑے ویچ سکدے نے جڑے ہتھیار ویچن والے نو انہاں نو کہہ دیو کہ جنہاں ودیا ودیا ہتھیار ویچنے نو آ کے ہتھیار ویچن چنگے ہتھیار چنگے گھوڑے انہاں وپاریاں کولوں خرید کے رکھ لو
ماجے دیش دوابے جا میں نگرن میں سد سب سنا
دیش دوابے دیش وچ سارے پاسے بھیج دو نگر بھیج دو جتھوں کوئی چنگا ودیا شستر ملے چنگا ودیا گھوڑا ملے اتھوں لے کے واپس گرو گھر لے آؤ
رہ بیچے ٹھیک ہم آوے کرے چاکری تن تو پاوے
ہلے مالوے دوابے تے حکم نامے بھیج دو سورمیا بہادرا یوریا نو کہ جنہاں نے ساڈے کول آ کے بھرتی ہونا ہے وہ آ کے ساڈی فوج وچ بھرتی ہو جان چاکری کرن انہاں نو بقاعدہ تن دتا جائے گا مایا دتی جائے گی
اُتے مسند بلند جی برند تین سو کے شری ہر گوبند
سارے مسند اکٹھے ہو کے گرو ہرگوبند صاحب جی نو ہن ویکھدے جدوں تے ویکھ کے چھویں پاتشاہ جی مہاراج جی نو تاں نہیں کچھ کہندے پر وہ مسند ماتا گنگا جی کول چل کے آندے نے
شری گنگا ماتا کے مندر گمنے تب دتے دت سندر
گرو گرو ہرگوبند صاحب نے مسندہ نو حکم کیتا بھی ودیا ودیا شستر لیاؤ ودیا ودیا گھوڑے خریدو سورمیا نو بھرتی کرو ادا حکم کر کے دھن گرو ہرگوبند صاحب جی جتھے ماتا گنگا جی براجمان نے گرو کے محلہ وچ ست گرو جی واپس آئے نے تے جویں مہاراج چھویں پاتشاہ جی لیلا ورتا رہے نے کتھا آپ جی اگلے پرسنگا چ سرون کرو گے گرو کی پاون پوتر کتھا نو کسر کردیا ہویا ہوئیاں پلاں چکاں دی کھما